ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਜਿਨ੍ਹਾਂ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਸੰਗਤਾਂ ਨੇ ਮੱਥਾ ਟੇਕਿਆ। ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਉਪਰੰਤ ਅੱਜ ਹਰੀ ਦੇ ਮੰਦਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਇਸ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਜੋ ਸਾਨੂੰ ਆਵਾਜ਼ਾ ਆਇਆ ਹੈ, ਜੋ ਅੱਜ ਸਤਿਗੁਰੂ ਜੀ ਨੇ ਸਾਨੂੰ ਆਦੇਸ਼ ਬਖਸ਼ਿਸ਼ ਕੀਤਾ ਹੈ, ਔਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਅੱਜ ਜੋ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸ਼੍ਰੀ ਮੁੱਖ ਵਾਕ ਪ੍ਰਾਪਤ ਹੋਇਆ ਹੈ ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹਾਂ। ਪਾਵਨ ਸ਼ਬਦ ਦਾ ਜੋ ਮੂਲ ਪਾਠ ਹੈ ਉਹ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਰਾਗ ਹੈ ਤਨਾਸਰੀ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਨੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਇਹ ਪਾਵਨ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 675 ਅੰਗ ਤੇ ਦਰਜ ਹੈ। ਅੱਜ ਜਿੱਥੇ ਆਪਾਂ ਇਸ ਸਤਿਗੁਰਾਂ ਦੇ ਬਖਸ਼ੇ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਸਿੱਖ ਪੰਥ ਦੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਰੂਆ, ਜਿਨ੍ਹਾਂ ਨੂੰ ਮਹਾਨ ਕੋਸ਼ ਦੇ ਕਰਤੇ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਪੰਥ ਰਤਨ ਲਿਖਿਆ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਉਹਨਾਂ ਦੇ ਜੀਵਨ ਤੋਂ ਸਾਨੂੰ ਕੀ ਮਾਰਗ ਦਰਸ਼ਨ ਮਿਲਦਾ ਹੈ, ਆਪਾਂ ਉਸ ਦੀ ਵਿਚਾਰ ਵੀ ਕਰਨੀ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਮੇਰਾ ਲਾਗੋ ਰਾਮ ਸਿਉਂ ਹੇਤ।
ਤਨਾਸਰੀ ਰਾਗ ਹੈ, ਮਹੱਲਾ ਸਰੀਰ ਪੰਜਵਾਂ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਜਾਣਦਿਆਂ ਹੋਇਆਂ ਕਿ ਮਨੁੱਖ ਦੇ ਵਿੱਚ ਕੇਵਲ ਆਪਣੇ ਨਹੀਂ, ਜਨਮਾਂ ਜਨਮਾਂ ਦੇ ਸੰਸਕਾਰ ਵੀ ਜਿਹੜੇ ਨੇ ਉਹ ਭਰੇ ਹੋਏ ਨੇ। ਇਹਦਾ ਅਰਥ ਇਹ ਨਹੀਂ ਹੈ ਕਿ ਗੁਰੂ ਜਨਮਾਂ ਜਨਮਾਂ ਦੇ ਬਣੇ ਹੋਏ ਅੰਦਰ ਦੇ ਜਿਹੜੇ ਸਾਡੇ ਸੰਸਕਾਰ ਨੇ ਉਹਨਾਂ ਨੂੰ ਮਿਟਾ ਨਹੀਂ ਸਕਦਾ। ਗੁਰੂ ਦੀ ਮਹਿਮਾ ਇਹ ਹੈ ਕਿ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਪਰ ਕੀ ਸਾਰੇ ਮਨੁੱਖ ਇਸ ਕਦਰ ਇੱਕੋ ਸਮੇਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਨੇ? ਤੁਸੀਂ ਵੇਖਿਆ ਹੋਣਾ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਕਰਾਮਾਤ ਵਰਤਦੀ ਹੈ। ਵੀਰ ਚੇਰ ਤੇ ਆਉਂਦੇ ਮਨੁੱਖ ਤੁਰ ਕੇ ਵਾਪਸ ਮੁੜ ਜਾਂਦੇ ਨੇ ਕਿ ਸਾਰੇ ਤੁਰ ਮੁੜ ਜਾਂਦੇ ਨੇ? ਨਹੀਂ, ਜਿਸ ਦੁੱਖ ਭੰਜਣੀ ਬੇਰੀ ਤੋਂ ਬੀਬੀ ਰਜਨੀ ਦੇ ਪਤੀ ਦੀ ਕੁਸ਼ਟ ਰੋਗ ਦੀ ਬਿਮਾਰੀ ਕੱਟੀ ਜਾਂਦੀ ਹੈ, ਕਿ ਉੱਥੋਂ ਸਾਡੀ ਸਾਰਿਆਂ ਦੀ ਕੱਟੀ ਜਾ ਰਹੀ ਹੈ। ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਜਿਹੋ ਜਿਹੀ ਸ਼ਾਂਤੀ ਸਾਨੂੰ ਕਦੇ ਕਦੇ ਮਿਲਦੀ ਹੈ ਕਿ ਰੋਜ਼ ਮਿਲਦੀ ਹੈ, ਕਿ ਇਹਦਾ ਅਰਥ ਇਹ ਨਹੀਂ ਹੈ ਕਿ ਸ਼ਾਂਤੀ ਕਦੇ ਕਦੇ ਆਉਂਦੀ ਹੈ, ਕਦੇ ਕਦੇ ਨਹੀਂ ਆਉਂਦੀ, ਕਦੇ ਕਦੇ ਇੱਥੇ ਰੋਗ ਮਿਟਦੇ ਨੇ, ਕਦੇ ਕਦੇ ਨਹੀਂ ਮਿਟਦੇ। ਉਹਦੇ ਵਿੱਚ ਸਾਡੀ ਆਪਣੀ ਵੀ ਪਾਤਰਤਾ ਹੈ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਬੱਸ ਅੱਡਿਆਂ ਦੇ ਉੱਪਰ, ਸਟੇਸ਼ਨਾਂ ਦੇ ਉੱਪਰ, ਏਅਰਪੋਰਟਾਂ ਦੇ ਉੱਪਰ ਬਕਾਇਦਾ ਲਿਖਿਆ ਹੁੰਦਾ ਕੂੜਾ ਪਾਤਰ। ਅਸੀਂ ਦਾਨ ਪਾਤਰ ਤੇ ਸੁਣੇ ਨੇ, ਭਾਂਡੇ ਨੂੰ ਆਪਣੇ ਉੱਤੇ ਲਿਖਣਾ ਪੈਂਦਾ ਵੀ ਮੇਰੇ ਚ ਦਾਨ ਪਾ ਦਿਓ, ਭਾਂਡੇ ਨੂੰ ਆਪਣੇ ਉੱਤੇ ਲਿਖਣਾ ਪੈਂਦਾ ਵੀ ਮੇਰੇ ਵਿੱਚ ਤੁਸੀਂ ਆਪਣਾ ਕੂੜਾ ਕਰਕਟ ਆਪਣੀ ਵੇਸਟੇਜ ਮੇਰੇ ਵਿੱਚ ਪਾ ਦਿਓ। ਸਾਨੂੰ ਵੀ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ। ਜਦੋਂ ਅਸੀਂ ਉਸ ਅਵਸਥਾ ਤੇ ਪਹੁੰਚਦੇ ਹਾਂ ਤਾਂ ਫਿਰ ਗੁਰੂ ਦੀ ਕਰਾਮਾਤ ਜਿਹੜੀ ਹੈ ਉਹ ਆਪਣੇ ਆਪ ਵਰਤਦੀ ਹੈ। ਅੱਜ ਦਾ ਜਿਹੜਾ ਪਾਵਨ ਸ਼ਬਦ ਹੈ ਇਹ ਸਿੱਖੀ ਦਾ ਜਿਹੜਾ ਮੂਲ ਸਿਧਾਂਤ ਹੈ ਸਾਨੂੰ ਉਹ ਫਿਰ ਦ੍ਰਿੜ ਕਰਾਉਂਦਾ। ਗੁਰੂ ਪੰਜਵੇਂ ਪਿਤਾ ਮਹਾਰਾਜ ਦਾ ਬਚਨ ਹੈ ਕਿ ਮੇਰਾ ਲਾਗੋ ਰਾਮ ਸਿਉਂ ਹੇਤ। ਕਹਿੰਦੇ ਭਾਈ ਮੇਰਾ ਤੇ ਰੱਬ ਦੇ ਨਾਲ ਪਿਆਰ ਬਣ ਗਿਆ। ਅਸਲ ਵਿੱਚ ਰੱਬ ਨੂੰ ਪਿਆਰ ਕਰਨਾ ਹੀ ਧਰਮ ਹੈ। ਪਤਾ ਨਹੀਂ ਪਿਆਰ ਕਰਨ ਵਾਲੇ ਵਪਾਰ ਕਦੋਂ ਕਰਨ ਲੱਗ ਗਏ ਕਿ ਤੁਸੀਂ ਸਾਡਾ ਇਹ ਕੰਮ ਕਰ ਦਿਓ ਅਸੀਂ ਤੁਹਾਡਾ ਅਖੰਡ ਪਾਠ ਕਰਾ ਦਿਆਂਗੇ, ਤੁਸੀਂ ਸਾਡਾ ਇਹ ਕੰਮ ਕਰ ਦਿਓ ਅਸੀਂ ਤੁਹਾਡੇ ਘਰ ਦੇ ਵਿੱਚ ਗਲੀਚੇ ਲਵਾ ਦਿਆਂਗੇ। ਸੌਦਾ ਸਾਡੇ ਵੱਲੋਂ ਸ਼ੁਰੂ ਹੋਇਆ, ਰਿਸ਼ਵਤ ਲੈਣ ਵਾਲੇ ਵੱਲੋਂ ਨਹੀਂ, ਇਹ ਦੇਣ ਵਾਲੇ ਵੱਲੋਂ ਸ਼ੁਰੂ ਹੋਈ ਹੈ। ਲੈਣ ਵਾਲੇ ਵੱਲੋਂ ਸ਼ੁਰੂ ਨਹੀਂ ਹੋਈ। ਉਹਨੇ ਤਾਂ ਕਿਹਾ ਨਹੀਂ ਭਰਾ ਜੀ, ਆਊਟ ਆਫ ਟਰਮ, ਨਿਯਮਾਂ ਤੋਂ ਬਾਹਰ, ਤੁਹਾਡੀ ਆਪਣੀ ਲਾਈਨ ਤੋਂ ਬਿਨਾਂ ਜਾਂ ਤੁਹਾਡੇ ਆਪਣੀ ਵਾਰੀ ਤੋਂ ਬਿਨਾਂ ਤੁਹਾਡਾ ਕੰਮ ਨਹੀਂ ਹੋ ਸਕਦਾ। ਤੇ ਤੁਸੀਂ ਉਹਨੂੰ ਰਾਹ ਵਿਖਾਇਆ ਵੀ ਨਹੀਂ ਭਾਈ ਕੰਮ ਤੇ ਤੈਨੂੰ ਕਰਨਾ ਹੀ ਪਵੇਗਾ, ਉਹਦੇ ਲਈ ਜੋ ਸਾਨੂੰ ਕਰਨਾ ਹੋਏਗਾ ਅਸੀਂ ਘਰੋਂ ਤਿਆਰ ਹੋ ਕੇ ਆਏ ਹਾਂ। ਕਿਉਂਕਿ ਮੈਂ ਵੇਖਿਆ ਲੋਕ ਸਾਨੂੰ ਵੀ ਨਹੀਂ ਬਖਸ਼ਦੇ। ਭਾਈ ਸਾਹਿਬ ਇਹ ਕੰਮ ਕਰਾ ਦਿਓ, ਜੇ ਪੈਸੇ ਲੱਗਦੇ ਹੋਣ ਤੇ ਤੁਸੀਂ ਲਵਾ ਦੇਣੇ। ਮੈਂ ਕਿਹਾ ਵੀ ਹੁਣ ਸਾਡੇ ਤੋਂ ਇਹ ਵੀ ਆਸ ਕਰਦੇ ਹੋ ਤੁਸੀਂ, ਮਤਲਬ ਕੋਈ ਘਰ ਤੇ ਛੱਡ ਦਈਏ ਨਾ। ਅਸੀਂ ਰੱਬ ਦਾ ਘਰ ਵੀ ਨਹੀਂ ਛੱਡਿਆ, ਰੱਬ ਦੇ ਬੰਦੇ ਵੀ ਨਹੀਂ ਛੱਡੇ। ਅਸੀਂ ਐਸੇ ਹਵਸ਼ ਦੇ ਵਿੱਚ ਭਰ ਗਏ ਕਿ ਅਸੀਂ ਰੱਬ ਨੂੰ ਖਰੀਦਣ ਵੇਚਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਹ ਜਿਹੜਾ ਗੋਬਿੰਦ ਭਾਓ ਭਗਤ ਦਾ ਭੁੱਖਾ ਸੀ ਅਸੀਂ ਉਹਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਵੀ ਉਹ ਤੇ ਬਹੁਤ ਵੱਡੀ ਉਹਦੀ ਇੱਕ ਰਿਕੁਆਇਰਮੈਂਟ ਹੈ, ਉਹਦੀਆਂ ਬੜੀਆਂ ਵੱਡੀਆਂ ਲੋੜਾਂ ਨੇ, ਉਹਦੀਆਂ ਬੜੀਆਂ ਜ਼ਰੂਰਤਾਂ ਨੇ, ਉਹਦਾ ਬੜਾ ਵੱਡਾ ਪਸਾਰਾ ਹੈ, ਉਹਦੇ ਬੜੇ ਵੱਡੇ ਕੰਮ ਨੇ, ਤੇ ਤੁਸੀਂ ਦੱਸੋ ਜੀ ਉਹਦੇ 'ਚ ਕੀ ਹਿੱਸਾ ਪਾ ਸਕਦੇ ਹੋ। ਜਦੋਂ ਕਿ ਸਾਰਾ ਕੁਝ ਉਲਟ ਸੀ, ਸਤਿਗੁਰਾਂ ਨੇ ਪੁੱਛਿਆ ਕਿ ਕੀ ਤੂੰ ਚਾਹੁੰਦਾ ਤੇਰੇ ਪੈਰ ਸਫਲੇ ਹੋਣ, ਕੀ ਤੂੰ ਆਪਣੇ ਹੱਥ ਸਫਲੇ ਕਰਨੇ ਚਾਹੁੰਦਾ, ਕੀ ਤੂੰ ਆਪਣੇ ਨੇਤਰ ਸਫਲੇ ਕਰਨੇ ਚਾਹੁੰਦਾ, ਕੀ ਆਪਣਾ ਸਿਰ ਮੁਬਾਰਕ ਕਰਨਾ ਚਾਹੁੰਦਾ ਤੂੰ। ਚਰਨ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁੱਖ ਸੁਹਾਵਾ ਜਾਂ ਤੋ ਜਸ ਗਾਵੇ। ਬੰਦਿਆ ਤੇਰਾ ਮੁੱਖ ਉਦਣ ਸੋਹਣਾ ਹੋਵੇਗਾ ਜਿੱਦਣ ਬਾਣੀ ਪੜੇਗਾ, ਜਿੱਦਣ ਸਿਫਤ ਰੱਬ ਦੀ ਕਰੇਗਾ। ਤੂੰ ਜਾਂ ਲੋਕਾਂ ਦੀ ਕਰੀ ਜਾਣਾ ਜਾਂ ਆਪਣੀ ਕਰੀ ਜਾਣਾ, ਤੇ ਜੇ ਇੱਥੋਂ ਹਟਦਾ ਹੈ ਤੇ ਫਿਰ ਲੋਕਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਰੱਬ ਦੀ ਸਿਫਤ ਸਲਾਹ ਦਾ ਤੇਰੇ ਕੋਲ ਸਮਾਂ ਹੀ ਨਹੀਂ ਹੈ, ਸਮਾਂ ਹੋਵੇ ਤੇ ਜਾਂਚ ਨਹੀਂ ਹੈ। ਜੇ ਸਮਾਂ ਕਿਤੇ ਆਇਆ ਵੀ ਹੈ ਤੇ ਫਿਰ ਇੰਨੇ ਅਸੀਂ ਬਦਕਿਸਮਤ ਹਾਂ, ਘਰ ਵਿੱਚ ਇੱਕ ਫੋਟੋ ਲਾਈ ਹੈ, ਕਹਿੰਦੇ ਜੀ ਇਹਨਾਂ ਦੀ ਕਿਰਪਾ ਹੈ ਸਾਡੇ ਤੇ। ਪੁੱਛੋ ਵੀ ਇਹ ਕਦੋਂ ਪੈਦਾ ਹੋਏ ਸਨ, ਹੋ ਗਏ ਨੇ ਜੀ 40-50 ਸਾਲ,
ਪੁੱਛੋ ਉਦੋਂ ਪਹਿਲਾਂ ਤੁਹਾਡੇ ਘਰ ਤੇ ਕਿਹਦੀ ਕਿਰਪਾ ਸੀ ਕਿ ਉਹ ਫੋਟੋ ਲਾ ਕੇ ਸੁੱਟ ਦਿੱਤੀ ਤੁਸੀਂ? ਕੋਈ ਸਾਨੂੰ ਸਮਝਾਉਣ ਵਾਲਾ ਨਹੀਂ, ਨਾ ਅਸੀਂ ਸਮਝਣ ਲਈ ਤਿਆਰ ਹਾਂ। ਇਹੋ ਹੀ ਕਾਰਨ ਹੈ ਕਿ ਮੈਨੂੰ ਲੱਗਦਾ ਵੀ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਸਮਝੌਤਾ ਕਰ ਲਿਆ ਵੀ ਤੁਸੀਂ ਸਾਨੂੰ ਕੁਝ ਨਾ ਕਹੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਧਰਮ ਦਾ ਉਪਦੇਸ਼ ਇਹ ਹੈ ਕਿ ਮੇਰਾ ਲਾਗੋ ਰਾਮ ਸਿਉਂ ਹੇਤ, ਗੁਰੂ ਪੰਜਵੇਂ ਪਿਤਾ ਮਹਾਰਾਜ ਕਹਿੰਦੇ ਨੇ, ਇਹ ਨਾ ਤੇ ਮੈਂ ਕਹਿ ਰਿਹਾ ਨਾ ਹੀ ਇਹ ਗੱਲ ਆਪ ਜੀ ਨੇ ਕਹਿਣੀ ਹੈ। ਇਹ ਤਾਂ ਉਸ ਬਾਣੀ ਦੇ ਬੋਹਿਤ ਨੇ ਜਿਹਨੂੰ ਭੱਟ ਸਾਹਿਬਾਨਾਂ ਨੇ ਪਹਿਚਾਣਿਆ ਤੇ ਐਲਾਨੀਆ, ਇਹ ਕਹਿ ਦਿੱਤਾ ਕਿ ਗੁਰ ਅਰਜਨ ਪ੍ਰਤੱਖ ਹਰ। ਹੋਰ ਰੱਬ ਕਿਹੋ ਜਿਹਾ ਹੁੰਦਾ? ਰੱਬ ਤੇ ਗੁਰੂ ਅਰਜਨ ਵਰਗਾ ਹੀ ਹੁੰਦਾ। ਜਿਸ ਮੂਰਤ ਦੇ ਅਸੀਂ ਦੀਦਾਰ ਕਰ ਰਹੇ ਹਾਂ, ਗੁਰੂ ਪੰਜਵੇਂ ਪਿਤਾ ਜੀ ਬਚਨ ਕਰਦੇ ਨੇ ਕਿ ਮੇਰਾ ਉਸ ਪਰਮਾਤਮਾ ਨਾਲ ਭਾਈ ਹੁਣ ਪਿਆਰ ਬਣ ਗਿਆ। ਹਾਂਜੀ,
ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਜਿਹੜਾ ਮੇਰਾ ਸਤਿਗੁਰੂ ਹੈ ਉਹ ਸਦਾ ਸਹਾਈ ਹੈ। ਇਹ ਗੱਲ ਮੈਨੂੰ ਹੁਣ ਸਮਝ ਆਈ ਹੈ। ਇਹਨੀ ਕਿ ਉਹਨੇ ਸ਼ੁਰੂ ਹੁਣ ਤੋਂ ਕੀਤਾ, ਉਹ ਤਾਂ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁੱਖ ਲਾਇਆ। ਤੇ ਜਿਨ ਨਾਨਕ ਐਸਾ ਹਰ ਸੇਵਿਆ, ਹੈ ਕੋਈ ਭਾਈ? ਮੈਂ ਇੱਕ ਵਾਰੀ ਪਹਿਲਾਂ ਵੀ ਇੱਥੇ ਬੇਨਤੀ ਕੀਤੀ ਸੀ ਵੀ ਇਹ ਜਿਹੜਾ ਸ਼ਬਦ ਹੈ ਨਾ ਕਿ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਇਹ ਬੇਨਤੀ ਦਾ ਸ਼ਬਦ ਨਹੀਂ ਹੈ। ਅਸੀਂ ਪੜ੍ਹੀ ਜਾਂਦੇ ਹਾਂ, ਦੁਨੀਆ ਪੜ੍ਹਾਈ ਜਾਂਦੀ ਹੈ, ਖਾਸ ਕਰਕੇ ਸਾਨੂੰ ਪ੍ਰੇਰਿਤ ਕੀਤਾ ਜਾਂਦਾ ਵੀ ਇਹ ਸ਼ਬਦ ਪੜ੍ਹੋ, ਜ਼ਰੂਰ ਪੜ੍ਹੋ, ਪਰ ਬੇਨਤੀ ਦੇ ਰੂਪ ਵਿੱਚ ਨਹੀਂ, ਭਰੋਸੇ ਦੇ ਰੂਪ ਵਿੱਚ। ਭਰੋਸਾ ਕੀ ਹੈ? ਇਹ ਉਸ ਪਰਮਾਤਮਾ ਦਾ ਬਿਰਧ ਹੈ, ਇਹ ਉਹਦੀ ਮੁੱਢ ਕਦੀਮੀ ਆਦਤ ਹੈ, ਇਹ ਉਹਦਾ ਸੁਭਾਅ ਹੈ ਕਿ ਔਖੀ ਘੜੀ ਨਾ ਦੇਖਣ ਦੇਈ। ਉਹ ਦਿੰਦਾ ਹੀ ਨਹੀਂ। ਆਪਾਂ ਕਹਿੰਦੇ, ਆਪਾਂ ਪਾਠ ਵੀ ਗਲਤ ਪੜ੍ਹਦੇ, ਆਪਾਂ ਕਹਿੰਦੇ ਦੇਈ, ਅਸੀਂ ਪਾਠ ਵੀ ਗਲਤ ਪੜ੍ਹਦੇ ਹਾਂ, ਉਹਦੇ ਅਰਥ ਵੀ ਗਲਤ ਸਮਝਦੇ ਹਾਂ। ਅਸੀਂ ਅੱਜ ਵੀ ਬੇਨਤੀ ਦੇ ਰੂਪ ਵਿੱਚ ਖੜੇ ਹਾਂ, ਬੇਨਤੀ ਦੇ ਨਹੀਂ, ਭਰੋਸੇ ਦੇ ਰੂਪ ਵਿੱਚ ਆ ਕੇ ਆਪਾਂ ਕਹੀਏ ਕਿ ਜਿਹੜਾ ਸਤਿਗੁਰੂ ਹੈ, ਸਤਿਗੁਰ ਮੇਰਾ ਸਦਾ ਸਹਾਈ। ਗੁਰੂ ਤੇ ਹਮੇਸ਼ਾ ਹੀ ਮਦਦਗਾਰ ਹੈ, ਉਹਦਾ ਸੁਭਾਅ ਹੀ ਹੈ, ਉਹਦੀ ਆਦਤ ਹੀ ਇਹ ਹੈ, ਉਹਦਾ ਬਿਰਧ ਹੀ ਇਹ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਦਾ, ਉਹ ਕੌਣ ਹੈ ਜਿਹੜਾ ਇਹਦੀ ਸ਼ਰਨ ਵਿੱਚ ਆਇਆ ਤੇ ਪਰਮਾਤਮਾ ਨੇ ਉਹਦੇ ਦੁੱਖ ਨਾ ਕੱਟੇ ਹੋਣ? ਭਾਈ ਕੋਈ ਹੈ ਐਸੀ ਉਦਾਹਰਨ ਹੈ ਕੋਈ ਸਾਡੇ ਕੋਲ? ਪਰ ਭਰੋਸੇ ਦੇ ਸਾਰੇ ਹੀ ਸ਼ਬਦ ਨੇ, ਸਾਰੇ ਸ਼ਬਦ ਹੀ ਭਰੋਸੇ ਦੇ ਨੇ। ਤਾਂ ਗੁਰੂ ਪੰਜਵੇਂ ਪਿਤਾ ਮਹਾਰਾਜ ਕਥਨ ਕਰਦੇ ਨੇ, ਸਤਿਗੁਰ ਮੇਰਾ ਸਦਾ ਸਹਾਈ। ਉਹ ਜਿਹੜਾ ਮੇਰਾ ਸਤਿਗੁਰੂ ਹੈ ਉਹ ਤੇ ਹਮੇਸ਼ਾ ਹੀ ਮਦਦਗਾਰ ਹੈ।
ਰਹਾਉ ਹੱਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ।
ਸਤਿਗੁਰੂ ਕਰਦਾ ਕੀ ਹੈ? ਉਹ ਹਮੇਸ਼ਾ ਦਾ ਮਦਦਗਾਰ ਹੈ, ਹਰ ਵਕਤ। ਦੁਕਾਲੰਗ ਪ੍ਰਣਾਸ਼ੀ, ਦਿਆਲੰਗ ਸਰੂਪੇ, ਸਦਾ ਅੰਗ ਸੰਗੇ, ਅਪੰਗੰਗ ਬਿਭੂਤੇ। ਉਹ ਹਰ ਵਕਤ ਸਾਡੇ ਅੰਗ ਸੰਗ ਹੈ, ਉਹ ਸਾਡੇ ਕੋਲ ਹੈ, ਉਹ ਸਾਡੇ ਨਾਲ ਹੈ। ਉਸ ਵਾਹਿਗੁਰੂ ਨੇ ਕੀ ਕੀਤਾ ਹੈ? ਜਿਨ ਦੁੱਖ ਕਾ ਕਾਟਿਆ ਕੇਤ, ਕੇਤ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਬੋਧੀ ਵਾਲਾ ਤਾਰਾ ਕੀਤੇ ਨੇ। ਪਿਛਲੇ ਸਮੇਂ ਵਿੱਚ ਵੀ ਪਤਾ ਲੱਗਾ ਸੀ ਪਰ ਮੈਂ ਵੇਖ ਨਹੀਂ ਸਕਿਆ, ਪਰ ਮੈਨੂੰ ਯਾਦ ਹੈ ਮੈਂ ਬਿਲਕੁਲ ਛੋਟਾ ਜਿਹਾ ਸੀਗਾ, ਇੱਥੇ ਨਾਨਕੇ ਪਿੰਡ ਰਹਿੰਦਾ ਸੀ ਮੈਂ ਅੰਮ੍ਰਿਤਸਰ ਸਾਹਿਬ ਦੇ ਲਾਗੇ, ਤੇ ਮੈਨੂੰ ਰਾਤ ਉਠਾ ਕੇ ਵਿਖਾਇਆ ਸੀ ਉਹਨਾਂ ਨੇ ਇੱਕ ਤਾਰਾ ਹੈ ਤੇ ਉਹਦੇ ਵਿੱਚੋਂ ਕਈ ਉੱਪਰ ਨੂੰ ਤਾਰਾਂ ਜੀਆਂ ਉੱਠੀਆਂ ਹੋਈਆਂ ਨੇ ਜਿਵੇਂ ਉਹਦੀ ਬੋਧੀ ਬਣੀ ਹੋਵੇ। ਬੜਾ ਮਨਹੂਸ ਮੰਨਿਆ ਜਾਂਦਾ। ਸੰਸਾਰੀ ਲੋਕਾਂ ਨੇ ਉਸ ਨੂੰ ਇੱਕ ਵੱਧਨੁਮਾ ਤਾਰੇ ਦੇ ਰੂਪ ਵਿੱਚ ਮੰਨਿਆ ਹੋਇਆ ਵੀ ਜਦੋਂ ਚੜ੍ਹਦਾ ਉਦੋਂ ਆਪਦਾ ਆਉਂਦੀਆਂ ਨੇ, ਮੁਸੀਬਤਾਂ ਆਉਂਦੀਆਂ ਨੇ, ਦੁੱਖ ਆਉਂਦੇ ਨੇ, ਲੋਕਾਂ ਤੇ ਸਾੜ ਸਤੀ ਆਉਂਦੀ ਹੈ। ਤੇ ਗੁਰੂ ਪੰਜਵੇਂ ਪਿਤਾ ਮਹਾਰਾਜ ਕਹਿੰਦੇ ਮੈਂ ਦੱਸਾਂ ਤੁਹਾਨੂੰ ਮੇਰਾ ਸਤਿਗੁਰੂ ਕੈਸਾ ਹੈ। ਮੇਰਾ ਸਤਿਗੁਰੂ ਐਸਾ ਹੈ ਭਾਈ ਕਿ ਜਿਨ ਦੁੱਖ ਕਾ ਕਾਟਿਆ ਕੇਤ, ਜਿਹਨੂੰ ਲੋਕਾਂ ਨੇ ਦੁੱਖ ਦਾ ਪ੍ਰਤੀਕ ਮੰਨਿਆ ਬੋਧੀ ਵਾਲਾ ਤਾਰਾ ਕੇਤ, ਕਹਿੰਦੇ ਉਸ ਵਾਹਿਗੁਰੂ ਨੇ ਤਾਂ ਸੰਸਾਰ ਦੇ ਲੋਕਾਂ ਦਾ ਉਹ ਕੱਟ ਦਿੱਤਾ। ਜਿਹਨੇ ਲੋਕਾਂ ਦਾ ਬੋਧੀ ਵਾਲਾ ਤਾਰਾ ਕੱਟਿਆ ਸੰਸਾਰ ਦੇ ਲੋਕੋ, ਉਹ ਮੇਰਾ ਮਦਦਗਾਰ ਹੈ, ਮੇਰਾ ਸਹਾਈ ਉਹ ਹੈ, ਮੇਰਾ ਸੰਗੀ ਉਹ ਹੈ, ਮੇਰੇ ਸਿਰ ਤੇ ਹੱਥ ਰੱਖਣ ਵਾਲਾ ਉਹ ਹੈ। ਉਹਦੀ ਕਿਰਪਾ ਹੋਈ ਹੈ ਕਿ ਹੱਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਟਾਈ, ਉਹਨੇ ਆਪਣਾ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਉਹ ਕੀ ਕਰਦਾ? ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਠਾਕ ਅਵਲੋਕਣ ਕਿਨੋ ਦਾਸ ਕਾ ਦੁੱਖ ਵਿਦਾਰਿਓ। ਉਹਨੇ ਬਿਰਥਾ ਹੀ ਕੱਟ ਦਿੱਤੀ ਹੈ। ਬਿਰਥਾ ਕੀ ਹੈ? ਪੀੜਾ, ਦਰਦ, ਕੋਈ ਤਕਲੀਫ, ਕੋਈ ਅੰਦਰ ਦੀ ਵੇਦਨਾ। ਉਸ ਵਾਹਿਗੁਰੂ ਦੀ ਕਿਰਪਾ ਇਹ ਹੈ ਕਿ ਜਿਸ ਸਤਿਗੁਰੂ ਨੇ ਮੇਰੀ ਬਿਰਥਾ ਕੱਟ ਦਿੱਤੀ ਹੈ, ਜਿਸ ਵਾਹਿਗੁਰੂ ਨੇ ਮੈਨੂੰ ਆਪਣਾ ਬਣਾ ਕੇ ਰੱਖ ਲਿਆ, ਬੰਦਿਆ ਤੈਨੂੰ ਬੇਨਤੀਆਂ ਕਰਨ ਦੀ ਲੋੜ ਨਹੀਂ ਸੀ, ਤੈਨੂੰ ਵਾਹਿਗੁਰੂ ਦਾ ਬਣਨ ਦੀ ਲੋੜ ਸੀ। ਤੂੰ ਉਸ ਰਸਤੇ ਦਾ ਪਾਂਧੀ ਨਹੀਂ ਬਣਿਆ, ਉਸ ਰਸਤੇ ਦੇ ਮਾਰਗ ਤੇ ਤੂੰ ਨਹੀਂ ਤੁਰਿਆ। ਜੇ ਤੂੰ ਕਿਤੇ ਉਸ ਪਾਸੇ ਤੁਰ ਪੈਨੋ ਤੇ ਤੂੰ ਤੇ ਆਪ ਕਹਿਣਾ ਸੀ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਰੱਬ ਦੇ ਬੰਦੇ ਬਣਨਾ ਸਿੱਖੀਏ, ਰੱਬ ਨੂੰ ਵਰਤਣਾ ਨਾ ਸਿੱਖੀਏ, ਰੱਬ ਨੂੰ ਪਿਆਰ ਕਰਨਾ ਸਿੱਖੀਏ, ਰੱਬ ਨਾਲ ਵਪਾਰ ਕਰਨਾ ਨਾ ਸਿੱਖੀਏ। ਬਚੋ ਉਹਨਾਂ ਲੋਕਾਂ ਤੋਂ ਜਿਹੜੇ ਤੁਹਾਨੂੰ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਪਾਉਂਦੇ ਨੇ। ਇਸ ਗੱਲ ਦੀ ਲੋੜ ਨਹੀਂ ਹੈ ਕਿਉਂਕਿ ਪਿਆਰ ਵਿੱਚ ਗਿਣਤੀ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਹਿ ਰਿਹਾ ਤੁਹਾਨੂੰ, ਮੇਰੇ ਸਤਿਗੁਰੂ ਦੇ ਬਚਨ ਨੇ ਕਿ ਆਸ਼ਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਉਹ ਪਿਆਰ ਕਰਨ ਵਾਲਾ ਰੱਬ ਨਾਲ ਕਿਹੋ ਜਿਹਾ, ਕੋਈ ਹਕੀਕੀ ਪਿਆਰ ਕਰਨ ਵਾਲਾ ਕੋਈ ਪਿਆਰਾ ਹੋ ਸਕਦਾ ਭਾਈ, ਜਿਹੜਾ ਕਾਪੀ ਪੈਨ ਲੈ ਕੇ ਤੁਰਿਆ ਫਿਰਦਾ ਹੋਵੇ? ਹੁਣ ਤੇ ਕਈਆਂ ਨੇ ਉਂਗਲ ਤੇ ਕੈਲਕੂਲੇਟਰ ਚਾੜਿਆ ਹੋਇਆ ਵੀ ਅਸੀਂ ਇੰਨੇ ਵਾਰੀ ਵਾਹਿਗੁਰੂ ਕਿਹਾ ਜੇ ਕੈਲਕੂਲੇਟਰ ਲਾਉਣਾ ਹੈ ਤੇ ਇਹ ਲਾ ਕਿ ਤੈਨੂੰ ਰੱਬ ਨੇ ਕਿੰਨੇ ਸਾਥ ਦਿੱਤੇ ਨੇ ਅੱਜ, ਤਾਂ ਕਿ ਤੇਰਾ ਸਿਰ ਝੁਕ ਜਾਂਦਾ ਉਹਦੇ ਅੱਗੇ, ਤੇਰਾ ਤੇ ਹੰਕਾਰ ਵੱਧ ਰਿਹਾ ਕਿ ਮੈਂ ਤੇ ਲੱਖ ਪਾਠ ਕਰ ਲਿਆ ਜੀ। ਤੇਰਾ ਸਿਰ ਝੁਕ ਜਾਣਾ ਚਾਹੀਦਾ ਸੀ ਸ਼ਾਮ ਨੂੰ ਕਿ ਮੈਨੂੰ ਲੱਖ ਵਾਰੀ ਸਾਥ ਦਿੱਤਾ ਹੈ ਉਹਨੇ। ਮੈਂ ਕਾਪ ਜੀ ਨਾਲ ਗੱਲ ਸਾਂਝੀ ਕਰਾਂ, ਸਾਡੇ ਮੁਲਕ ਦੇ ਵਿੱਚ ਨਿੱਛ ਮਾਰਨੀ ਇੱਕ ਬਹੁਤ ਵੱਡਾ ਗੁਣਾ ਹੈ। ਕਿਸੇ ਬਦਕਿਸਮਤੀ ਨਾਲ ਕਿਸੇ ਨੂੰ ਨਿੱਛ ਆ ਜਾਏ ਨਾ ਤਾਂ ਮੈਂ ਉਹਨੇ ਉੱਚੇ ਇੱਥੇ ਬੋਲ ਨਹੀਂ ਸਕਦਾ, ਕਿੱਡੀ ਉੱਚੀ ਬਾਂਹ ਚੁੱਕਦੇ ਸ਼ਾਇਦ ਬਾਪੂ ਮਰੇ ਤੇ ਏਡੀ ਉੱਚੀ ਬਾਂਹ ਚੁੱਕ ਕੇ ਕਿਸੇ ਨੂੰ ਲਾਹਨਤ ਨਹੀਂ ਪਾਈਦੀ। ਬਾਪੂ ਮਰੇ ਤੇ ਏਡੀ ਉੱਚੀ ਬਾਂਹ ਚੁੱਕ ਕੇ ਕਿਸੇ ਨੇ ਦੁਹਾਤੜ ਨਹੀਂ ਮਾਰੀ ਜਿੰਨੀ ਕਿਸੇ ਦੇ ਨਿਸ਼ ਮਾਰਨ ਤੋਂ ਅਸੀਂ ਉਹਨੂੰ ਲਾਹਨਤ ਪਾਉਣ ਜਾਂਦੇ ਹਾਂ। ਉਹ ਤੇਰਾ ਭਲਾ ਹੋ ਜੇ, ਤੇਰਾ ਕੱਖ ਨਾ ਰਵੇ ਕਹਿੰਦਾ ਨਿੱਛ ਮਾਰਤੀ ਹੋ ਪਰ ਮੈਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਵੇਖਿਆ ਜੇ ਤੁਹਾਨੂੰ ਕਿਤੇ ਨਿੱਛ ਆ ਜਾਏ ਨਾ ਕੋਈ ਮਨੁੱਖ ਤੁਰਿਆ ਜਾਂਦਾ ਇੱਕ ਕਦਮ ਤੁਹਾਡੇ ਵੱਲ ਪੁੱਟੇਗਾ ਤੁਹਾਡੇ ਵੱਲ ਤੁਹਾਡੇ ਨੇੜੇ ਆਵੇਗਾ ਇੱਕ ਕਦਮ ਤੇ ਕੀ ਕਵੇਗਾ ਗੋਡ ਬਲੈਸ ਯੂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਮੈਂ ਕਹਿੰਦਾ ਮਾਜਰਾ ਕੀ ਹੈ ਵੀ ਸਾਡੇ ਤੇ ਨਿੱਛ ਆਈ ਨਹੀਂ ਤੇ ਲਾਹਣਤ ਪਈ ਨਹੀਂ ਇੱਥੇ ਨਿੱਛ ਆਵੇ ਤੇ ਅਸੀਸ ਮਿਲਦੀ ਹੈ ਤੇ ਫਿਰ ਪਤਾ ਲੱਗਾ ਵੀ ਜਦੋਂ ਨਿੱਛ ਆਉਂਦੀ ਹੈ ਨਾ ਤੇ ਇਹ ਜਿਹੜਾ ਸਾਡਾ ਸਾਹ ਹੈ ਉਹ ਸਾਡੇ ਮੂੰਹ ਤੋਂ ਕਹਿੰਦੇ ਨੇ ਕਿ ਇੱਕ ਹੱਥ ਦੂਰ ਚਲਾ ਜਾਂਦਾ ਹੈ ਵੈਸੇ ਵੀ ਸਾਹ ਜਦੋਂ ਅਸੀਂ ਛੱਡਦੇ ਹਾਂ ਤੇ ਫਿਰ ਵਾਪਸ ਲੈਂਦੇ ਹਾਂ ਤੇ ਆਮ ਲੋਕ ਕਹਿੰਦੇ ਨੇ ਵੀ ਇੱਕ ਗਿੱਠ ਸਾਹ ਜਿਹੜਾ ਹੈ ਨਾ ਉਹ ਬਾਹਰ ਜਾ ਕੇ ਫਿਰ ਵਾਪਸ ਅੰਦਰ ਆਉਂਦਾ ਹੈ ਤੇ ਕਿੰਨੇ ਲੱਖ ਵਾਰੀ ਸਾਹ ਤੇਰਾ ਬਾਹਰ ਗਿਆ ਇੱਕ ਗਿੱਠ ਦੂਰ ਪਰ ਫਿਰ ਵਾਪਸ ਮੁੜ ਆਇਆ ਤੇਰਾ ਤਾਂ ਸ਼ਾਮ ਤੱਕ ਸਿਰ ਝੁਕ ਜਾਣਾ ਸੀ ਪਰ ਤੇਰੀ ਉਂਗਲ ਦੇ ਕੈਲਕੂਲੇਟਰ ਨੇ ਤੇ ਕਮਾਲ ਕਰਤੀ ਫੜ ਕੇ ਵੀ ਤੂੰ ਇੰਨੇ ਵਾਰੀ ਵਾਹਿਗੁਰੂ ਕਹਿ ਦਿੱਤਾ ਤੈਨੂੰ ਉਹਨੇ ਸਾਹ ਦਿੱਤਾ ਤੇ ਤੂੰ ਵਾਹਿਗੁਰੂ ਕਹਿ ਜੋ ਸਾਹ ਨਾ ਦਿੰਦਾ ਤੇ ਵਾਹਿਗੁਰੂ ਨਿਕਲਣਾ ਹੀ ਕੋਈ ਨਹੀਂ ਸੀ ਅਸੀਂ ਇੱਕ ਵਾਰੀ ਨਾ ਸਕੂਟਰ ਤੇ ਕਿਤੇ ਜਾ ਰਹੇ ਸੀ ਮੀਂਹ ਪੈਣ ਲੱਗ ਗਿਆ ਆਨੰਦਪੁਰ ਸਾਹਿਬ ਦੇ ਕੋਲ ਖੱਡੇ ਬੜੇ ਸੀ ਚਲਾਉਂਦਾ ਮੈਂ ਸੀ ਤੇ ਜਿਹੜਾ ਮੇਰੇ ਮਗਰ ਸੱਜਣ ਬੈਠਾ ਸੀ ਨਾ ਜਦੋਂ ਸਕੂਟਰ ਵੱਜੇ ਨਾ ਖੱਡੇ ਚ ਉਹ ਕਵੇ ਵਾਹਿਗੁਰੂ ਤੇ ਮੈਂ ਫਿਰ ਹਾਰ ਕੇ ਪੁੱਛੀਦਾ ਮੈਂ ਕਿਹਾ ਭਾਜੀ ਕਹਿੰਦੇ ਹੋ ਕਿ ਨਿਕਲੀ ਜਾਂਦਾ ਹੈ ਵੀ ਕਹਿੰਦੇ ਹੋ ਕਿ ਨਿਕਲਦਾ ਹੀ ਹੈ ਉਹ ਜਦੋਂ ਖੱਡੇ ਚ ਬੱਚੇ ਆਪੇ ਨਿਕਲ ਜੇ ਮੂੰਹ ਚੋਂ ਉਹ ਡਰਦੇ ਹੀ ਨਿਕਲਦਾ ਜਿਵੇਂ ਉਹ ਹੇਮਕੁੰਟ ਸਾਹਿਬ ਨੂੰ ਜਾਂਦਿਆਂ ਚੌਪੀ ਦਾ ਪਾਠ ਨਿਕਲਦਾ ਹੈ ਨਾ ਹਮਰੀ ਕਰੋ ਹੱਥ ਦੇ ਰੱਛਾ ਪੁੱਛੋ ਕਦੇ ਮੰਜੀ ਤੇ ਬਹਿ ਕੇ ਕਿਹਾ ਤੂੰ ਉਹ ਜਦੋਂ ਨਾਲ ਖੱਡ ਦੀਦੀ ਹੈ ਨਾ ਉਦੋਂ ਪਾਠ ਨਿਕਲਦਾ ਆਪਣੇ ਆਪ ਹੀ ਬਾਣੀ ਉਚਾਰਨ ਹੁੰਦੀ ਹੈ ਫਿਰ ਤੇ ਮੈਂ ਸੁਣ ਕੇ ਹੈਰਾਨ ਸੀ ਉਹਨਾਂ ਲੋਕਾਂ ਤੋਂ ਕਿ ਗੋਰੇ ਲੋਕ ਜਾਂ ਗੋਰੇ ਕਲਚਰ ਵਿੱਚ ਜਿਹੜੇ ਰਹਿੰਦੇ ਲੋਕ ਨੇ ਭਾਵੇਂ ਉਹ ਗਿਆਨੇ ਹੋਣ ਭਾਵੇਂ ਮਕਸੀਕਨ ਹੋਣ ਭਾਵੇਂ ਉਹ ਰੈੱਡ ਇੰਡੀਅਨ ਹੋਣ ਕੋਈ ਵੀ ਹੋਣ ਉਹ ਤੁਹਾਨੂੰ ਨੇੜੇ ਹੋ ਕੇ ਕਹਿੰਦੇ ਨੇ ਗੋਡ ਬਲੈਸ ਯੂ ਤੂੰ ਲੱਕੀ ਹੈ ਤੇਰੇ ਤੇ ਰੱਬ ਦੀ ਕਿਰਪਾ ਹੈ ਕਿ ਤੂੰ ਠੀਕ ਹੈ ਤੂੰ ਠੀਕ ਰਵੇਂ ਇਹ ਤੇਰਾ ਸਾਹ ਫਿਰ ਦੁਬਾਰਾ ਪ੍ਰੋਪਰ ਉਵੇਂ ਹੀ ਚੱਲ ਪਵੇ ਸੱਚੇ ਪਾਤਸ਼ਾਹ ਨੇ ਸਾਡੇ ਸਿਰ ਤੇ ਹੱਥ ਰੱਖਿਆ ਉਹ ਕੀ ਕਰਦਾ ਉਹ ਕਿਰਪਾ ਕਠਾਕ ਅਵਲੋਕਣ ਕੀਨੋ ਦਾਸ ਕਾ ਦੁੱਖ ਵਧਾ ਰਹੇ ਉਹ ਤੇ ਸਾਡੇ ਦੁੱਖ ਮਿਟਾਉਂਦਾ ਕਿ ਕਦੇ ਸੁਣਿਆ ਵੀ ਦੁੱਖ ਦੇਣ ਵਾਲਾ ਵਾਹਿਗੁਰੂ ਹੈ ਨਹੀਂ ਦੁੱਖ ਦੇਣ ਵਾਲਾ ਵਾਹਿਗੁਰੂ ਨਹੀਂ ਹੈ ਦੁੱਖ ਕੱਟਣ ਵਾਲੇ ਦਾ ਨਾਂ ਵਾਹਿਗੁਰੂ ਹੈ ਰੋਟੀ ਖੋਣ ਵਾਲੇ ਦਾ ਨਾਂ ਵਾਹਿਗੁਰੂ ਸੁਣਿਆ ਕਦੇ ਆਪਾਂ ਨੇ ਨਹੀਂ ਉਹ ਰੋਜੀ ਦੇਹਿੰਦ ਹੈ ਕਿ ਰਾਜਕ ਰਹਿੰਦ ਹੈ ਉਹ ਤੇ ਸਾਨੂੰ ਰੋਟੀ ਦੇਣ ਵਾਲਾ ਹੈ ਉਹ ਤਾਂ ਸਾਨੂੰ ਰਿਜਕ ਦੇਣ ਵਾਲਾ ਹੈ ਉਹ ਤੇ ਸਾਡੀ ਰੱਖਿਆ ਕਰਨ ਵਾਲਾ ਹੈ ਹਾਂਜੀ
ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ
ਨਿੰਦਕ ਦੇ ਪਰਮਾਤਮਾ ਨੇ ਮੂੰਹ ਤੇ ਕਾਲਖ ਲਾ ਦਿੱਤੀ ਜਿਹੜੇ ਤੁਹਾਡੇ ਬਾਰੇ ਮਾੜਾ ਕਹਿੰਦੇ ਸੀ ਜਿਹੜੇ ਤੁਹਾਡੇ ਬਾਰੇ ਮਾੜਾ ਬੋਲਦੇ ਸੀ ਵੇਖੋ ਪਹਿਲੀ ਗੱਲ ਤੇ ਸਾਨੂੰ ਇਹ ਨਹੀਂ ਪਤਾ ਵੀ ਨਿੰਦਿਆ ਹੁੰਦੀ ਕੀ ਹੈ ਸਾਨੂੰ ਨਹੀਂ ਪਤਾ ਔਰ ਮੈਂ ਇੱਕ ਬੇਨਤੀ ਕਰਾਂ ਦੋ ਤਰ੍ਹਾਂ ਦੇ ਲੋਕਾਂ ਨੂੰ ਮੈਂ ਇੱਕ ਕੈਟਾਗਰੀ ਵਿੱਚ ਸਮਝਦਾ ਉਹ ਇੱਕ ਜਾਤੀ ਦੇ ਲੋਕ ਹੁੰਦੇ ਨੇ ਸਾਧੂ ਤੇ ਸਿਆਸਤਦਾਨ ਉਹ ਸਾਧੂ ਸਾਧੂ ਨਹੀਂ ਹੈ ਜਿਹਨੂੰ ਘੱਟੋ ਘੱਟ ਅਗਲੇ 6 ਮਹੀਨਿਆਂ ਦੀ ਅੰਤਰ ਜਾਮਤਾ ਨਹੀਂ ਉਹ ਕੋਈ ਸਾਧੂ ਨਹੀਂ ਜੇ ਤੇ ਉਹ ਸਿਆਸਤਦਾਨ ਵੀ ਸਿਆਸਤਦਾਨ ਨਹੀਂ ਜਿਹਨੂੰ ਅਗਲੇ 6 ਮਹੀਨਿਆਂ ਬਾਅਦ ਨਹੀਂ ਪਤਾ ਵੀ ਕੀ ਹੋਣਾ ਹੈ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਨਾ ਉਂਗਲਾਂ ਤੇ ਗਿਣੀਆਂ ਹੁੰਦੀਆਂ ਨੇ ਵੀ ਅਗਲੇ 6 ਮਹੀਨਿਆਂ ਬਾਅਦ ਕੀ ਹੋਣਾ ਹੈ ਸਾਨੂੰ ਨਹੀਂ ਸਮਝ ਆਉਂਦੀ ਵਿਦਵਾਨਾਂ ਨੇ ਲਿਖਿਆ ਉਹ ਕਹਿੰਦੇ ਨੇ ਜੈਸੇ ਕੇਲੇ ਕੇ ਪਾਤ ਪਾਤ ਮੇ ਪਾਤ ਤੈਸੇ ਨੇਤਾ ਕੀ ਬਾਤ ਬਾਤ ਮੇ ਬਾਤ ਔਰ ਦੋਵਾਂ ਤਰ੍ਹਾਂ ਦੇ ਲੋਕਾਂ ਨੂੰ ਦੁਨੀਆ ਮੱਥਾ ਟੇਕਦੀ ਹੈ ਸਿਆਸਤਦਾਨ ਨੂੰ ਵੀ ਮੱਥਾ ਟੇਕਦੀ ਹੈ ਸਾਧੂ ਨੂੰ ਵੀ ਮੱਥਾ ਟੇਕਦੀ ਹੈ ਅਗਲੀ ਗੱਲ ਸਿਆਸਤਦਾਨ ਦੇ ਕੋਲ ਵੀ ਤਾਕਤ ਹੈ ਤੁਸੀਂ ਜਾਣਦੇ ਹੋ ਤੁਹਾਡੇ ਕੰਮ ਕਰ ਦਿੰਦਾ ਸਾਧੂ ਕੋਲ ਵੀ ਤਾਕਤ ਹੈ ਤੁਸੀਂ ਜਾਣਦੇ ਹੋ ਤੁਹਾਡੇ ਕੰਮ ਕਰ ਦਿੰਦਾ ਔਰ ਦੋਵਾਂ ਤਰ੍ਹਾਂ ਦੇ ਲੋਕਾਂ ਨੂੰ ਨਿੰਦਿਆ ਸੂਟ ਕਰਦੀ ਹੈ। ਸਾਧੂ ਕੀ ਕਹਿੰਦਾ? ਸਾਧੂ ਤੇ ਪਹਿਲਾਂ ਹੀ ਕਹਿੰਦਾ, ਕਹਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕਹੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਕ ਸੋ ਜੋ ਨਿੰਦਾ ਹੋ ਰਿਹਾ, ਕਿਉਂਕਿ ਨਿੰਦਕ ਹਮਰਾ ਜੀਵਨ ਲੋੜ ਹੈ। ਤੇ ਸਿਆਸਤਦਾਨ ਦੀ ਹਾਲਤ ਕੀ ਹੈ? ਉਹ ਕਹਿੰਦੇ ਬਦਨਾਮ ਹੋਵੋਗੇ ਤਾਂ ਕਿਆ ਨਾਮ ਨਾ ਹੋਗਾ? ਤੁਸੀਂ ਵੇਖਿਆ ਨਾ ਉਲਟਾ ਪੁਲਟਾ ਬਿਆਨ ਜਾਣ ਕੇ ਦੇ ਦੇਣਗੇ, ਜਾਣ ਬੁੱਝ ਕੇ, ਤਾਂ ਕਿ ਉਹਦੇ ਨਾਲ ਚਰਚਾ ਹੋਵੇ। ਚਰਚਾ ਹੋਣ ਨਾਲ ਕੀ ਹੁੰਦਾ? ਉਸ ਬੰਦੇ ਦਾ ਨਾਂ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਜਾਂਦਾ ਹੈ। ਕੱਲ ਨੂੰ ਉਹੀ ਆਦਮੀ ਜਿਹੜਾ ਹੈ ਉਹਨੂੰ ਉਹ ਚੀਜ਼ ਜਿਹੜੀ ਹੈ ਉਹ ਸੂਟ ਕਰਦੀ ਹੈ। ਪਰ ਸਾਡਾ ਕੀ ਬਣੂਗਾ? ਅਸੀਂ ਤੇ ਕਿਸੇ ਕੈਟਾਗਰੀ ਚ ਨਹੀਂ ਆਉਂਦੇ। ਸਾਡੀ ਤੇ ਇਹਨਾਂ ਵਿੱਚੋਂ ਕੋਈ ਜਾਤ ਨਹੀਂ ਹੈਗੀ ਭਾਈ, ਪਰ ਸਾਨੂੰ ਕੰਮ ਕੋਈ ਨਹੀਂ ਨਿੰਦਿਆ ਤੋਂ ਬਿਨਾਂ। ਨਾ ਸਾਨੂੰ ਇਹ ਪਤਾ ਵੀ ਨਿੰਦਿਆ ਕਿਉਂ ਕਰਨੀ ਹੈ, ਨਾ ਸਾਨੂੰ ਇਹ ਪਤਾ ਵੀ ਨਿੰਦਿਆ ਨਾਲ ਮੈਨੂੰ ਕੀ ਮਿਲਣਾ ਹੈ, ਨਾ ਸਾਨੂੰ ਇਹ ਪਤਾ ਵੀ ਨਿੰਦਿਆ ਕਰਨ ਨਾਲ ਅਗਲੇ ਦਾ ਕੀ ਖਰਾਬ ਹੋਣਾ ਹੈ। ਕੁਛ ਨਹੀਂ ਹੁੰਦਾ। ਹਾਂ, ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਨਿੰਦਿਆ ਕਰਨ ਵਾਲੇ ਮਨੁੱਖ ਦਾ ਰੱਬ ਦੀ ਦਰਗਾਹ ਵਿੱਚ ਮੂੰਹ ਕਾਲਾ ਹੁੰਦਾ ਹੈ। ਕਈਆਂ ਦਾ ਤੇ ਮੇਰੇ ਵਰਗਿਆਂ ਦਾ ਇੱਥੇ ਵੀ ਹੋ ਜਾਂਦਾ, ਕਿਉਂਕਿ ਉਹ ਜਿਹੜਾ ਰੱਬ ਹੈ ਨਾ, ਇਹ ਲੋਕ ਪਰਲੋਕ ਦਾ ਰੱਬ ਹੈ, ਉਹ ਇੱਕ ਥਾਂ ਦਾ ਰੱਬ ਨਹੀਂ ਹੈ, ਉਹ ਦੋਵਾਂ ਥਾਵਾਂ ਤੇ ਵਰਤਦਾ ਹੈ। ਉਹ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਨਿੰਦਕਾਂ ਦੇ ਪਰਮਾਤਮਾ ਮੁੱਖ ਕਾਲੇ ਕਰਦਾ ਤੇ ਜਨ ਕਾ ਆਪ ਸਹਾਈ। ਲੋਕ ਕਹਿੰਦੇ ਨੇ ਇਹ ਮਾੜਾ ਹੈ, ਇਹ ਬੁਰਾ ਹੈ, ਪਰ ਵਾਹਿਗੁਰੂ ਕਹਿੰਦੇ ਨਹੀਂ ਭਾਈ, ਇਹ ਬੁਰਾ ਨਹੀਂ ਹੈਗਾ। ਸਤਿਗੁਰੂ ਆਪ ਉਹਨਾਂ ਦੇ ਮਦਦਗਾਰ ਬਣਦੇ ਨੇ, ਉਹ ਆਪਣੇ ਸੇਵਕ ਦੀ ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ। ਇਹ ਉਹਦੀ ਅਵਸਥਾ ਹੈ, ਇਹ ਉਹਦਾ ਬਿਰਧ ਹੈ, ਇਹ ਉਹਦੀ ਮੁੱਢ ਕਦੀਮੀ ਆਦਤ ਹੈ, ਇਹ ਉਹਦਾ ਸੁਭਾਅ ਹੈ।
ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ।
ਜਿਹੜਾ ਸੱਚਾ ਸਾਹਿਬ ਹੈ ਉਹ ਤੇ ਸਦਾ ਹੀ ਰਖਵਾਲਾ ਹੈ, ਉਹ ਤੇ ਸਾਡੀ ਰਾਖੀ ਕਰਦਾ। ਦੇਖੋ ਨਾ, ਸਾਨੂੰ ਸਾਡੀ ਪਰਵਰਿਸ਼ ਕਰਦਾ। ਔਰ ਕਿੱਥੇ ਰਾਖੀ ਕੀਤੀ? ਸਭ ਤੋਂ ਪਹਿਲਾਂ ਉਹਨੇ ਸਾਡੀ ਰਾਖੀ ਮਾਤਾ ਦੇ ਗਰਭ ਵਿੱਚ ਕੀਤੀ। ਅਸੀਂ ਭੁੱਲ ਗਏ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਹੁਣ ਜਿਨ੍ਹਾਂ ਦੀਆਂ ਅਸੀਂ ਫੋਟੋਆਂ ਘਰਾਂ ਚ ਲਾ ਲੈਂਦੇ ਹਾਂ, ਪੁੱਛੋ ਵੀ ਇਹਨਾਂ ਚ ਕੋਈ ਹੈ ਮਾਤਾ ਦੇ ਗਰਭ ਵਿੱਚ ਮਦਦ ਕਰਨ ਵਾਲਾ? ਇਹ ਤਾਂ ਤੁਹਾਡੇ ਜਨਮ ਤੋਂ ਬਾਅਦ ਵੀ ਤੁਹਾਡੀ ਮਦਦ ਕਰਨ ਵਾਲੇ ਨਹੀਂ, ਤੁਹਾਡੇ ਤੋਂ ਮੱਥਾ ਟਿਕਾਉਣ ਵਾਲੇ ਤਾਂ ਹੋ ਸਕਦੇ ਨੇ, ਮਦਦ ਕਰਨ ਵਾਲੇ ਨਹੀਂ ਹੋ ਸਕਦੇ। ਮਦਦ ਕਰਨ ਵਾਲਾ ਤਾਂ ਇੱਕੋ ਹੀ ਹੈ, ਸਿਰਫ ਵਾਹਿਗੁਰੂ ਹੈ। ਵਾਹਿਗੁਰੂ ਤੋਂ ਬਿਨਾਂ ਦੂਸਰਾ ਕੋਈ ਨਹੀਂ ਹੈਗਾ ਭਾਈ, ਕੋਈ ਹੈ ਹੀ ਨਹੀਂ। ਇਹ ਹੋਕਾ ਜਿਹੜਾ ਸਤਿਗੁਰੂ ਨੇ, ਵੱਡੇ ਸਤਿਗੁਰੂ ਜੀ ਨੇ ਦਿੱਤਾ ਸੀ ਕਿ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ ਸਾਚਾ ਸਾਹਿਬ ਹੋਆ ਰਖਵਾਲਾ, ਰਾਖ ਲੀਏ ਕੰਠ ਲਾਏ। ਤੇ ਜਦੋਂ ਬਚਾਇਆ ਪੈਰਾਂ ਵਿੱਚ ਸੁੱਟ ਕੇ ਨਹੀਂ, ਮੰਜੀ ਥੱਲੇ ਵਾੜ ਕੇ ਨਹੀਂ ਬਚਾਇਆ, ਉਹਨੇ ਕੋਠੇ ਦੇ ਵਿੱਚ ਤਾੜ ਕੇ ਬਾਹਰੋਂ ਜਿੰਦਰਾ ਮਾਰ ਕੇ ਨਹੀਂ ਬਚਾਇਆ। ਜਦੋਂ ਬਚਾਉਣ ਤੇ ਆਇਆ ਤੇ ਗਲੇ ਲਾ ਕੇ ਬਚਾਇਆ ਉਹਨੇ, ਕੰਠ ਲਾਏ ਛਾਤੀ ਨਾਲ ਲਾ ਕੇ। ਕਦੇ ਮਾਂ ਨੂੰ ਵੇਖਿਆ ਤੁਸੀਂ? ਜਦੋਂ ਮਾਂ ਆਪਣੇ ਪੁੱਤਰ ਨੂੰ ਬਚਾਉਂਦੀ ਹੈ ਨਾ, ਉੱਤੇ ਆਪ ਡਿੱਗਦੀ ਹੈ। ਮੈਂ ਨਹੀਂ ਸੁਣਿਆ ਕਿ ਕਦੇ ਮਾਂ ਪਛਾਣ ਹੋ ਕੇ ਡਿੱਗੀ ਹੋਵੇ, ਸਿੱਧੀ ਹੋ ਕੇ ਡਿੱਗਦੀ ਹੈ। ਜਦੋਂ ਚੁੱਕਦੀ ਹੈ ਤੇ ਆਪਣੀ ਛਾਤੀ ਨਾਲ ਲਾਉਂਦੀ ਹੈ। ਪੜ੍ਹਦੇ ਅਸੀਂ ਵੀ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਪੁੱਛੋ ਵੀ ਇਹ ਗੀਤ ਕਿਹਦੇ ਗਾਉਂਦੇ ਹੋ? ਰੱਬ ਦੇ ਗਾਉਂਦੇ ਹੋ? ਤੇ ਕੀ ਇਸ ਤਰ੍ਹਾਂ ਮੰਨਦੇ ਵੀ ਹੋ ਤੁਸੀਂ? ਕਿ ਉਹ ਤੇ ਤੁਹਾਡਾ ਸਦਾ ਦਾ ਰੱਖ ਹੈ ਭਾਈ, ਕੀ ਤੁਸੀਂ ਫਿਰ ਉਹਨੂੰ ਪਿਆਰ ਕਰਦੇ ਹੋ? ਤੁਸੀਂ ਵੇਖਿਆ ਨਾ ਮਾਂ ਨਾਲ ਬੱਚਾ ਕਿੰਨਾ ਪਿਆਰ ਕਰਦਾ ਹੈ। ਔਰ ਇਹ ਵੀ ਜਿੱਤਾ ਰੱਖਣਾ, ਮਾਂ ਨਾ ਵੀ ਹੋਵੇ, 80-90 ਸਾਲ ਦਾ ਬੰਦਾ ਵੀ ਬੈੱਡ ਤੋਂ ਜੇ ਤੇ ਵਾਹਿਗੁਰੂ ਨਿਕਲ ਗਿਆ ਤੇ ਠੀਕ ਹੈ, ਨਹੀਂ ਤੇ ਸ਼ਬਦ ਉਹਦੇ ਮੂੰਹ ਤੋਂ ਮਾਂ ਹੀ ਨਿਕਲਦਾ, ਕਿਉਂਕਿ ਉਹਨੇ ਮਾਂ ਨੂੰ ਵੇਖਿਆ, ਉਹਨੇ ਮਾਂ ਦੇ ਉਸ ਨਿੱਘ ਨੂੰ ਮਾਣਿਆ, ਉਹ ਉਸ ਮਮਤਾ ਨੂੰ ਜਾਣਦਾ ਕਿ ਉਹਦੇ ਤੋਂ ਬਿਨਾਂ ਛਾਤੀ ਨਾਲ ਲਾਉਣ ਵਾਲਾ ਹੋਰ ਕੋਈ ਨਹੀਂ ਹੈ।
ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ।
ਨਿਰਭਉ ਹੋ ਗਏ, ਕੀ ਕੀਤਾ? ਸੁਖ ਪ੍ਰਾਪਤ ਕੀਤੇ, ਉਹਦੇ ਗੁਣ ਗਾਏ। ਉਹਦੇ ਗੁਣ ਗਾਉਂਦਿਆਂ ਪਹਿਲਾਂ ਸੁਖ ਮਾਣੇ, ਸੁਖ ਮਾਨਣ ਤੋਂ ਬਾਅਦ ਫਿਰ ਨਿਰਭਉ ਹੋ ਗਏ। ਜਦੋਂ ਅਸੀਂ ਗੁਣ ਗਾਉਂਦੇ ਹਾਂ ਨਾ, ਤੇ ਸਾਨੂੰ ਸੱਚੇ ਪਾਤਸ਼ਾਹ ਸਭ ਸੁੱਖ ਖੁਸ਼ੀਆਂ ਆਨੰਦ ਮੰਗਲ ਖੇੜੇ ਇਹ ਬਖਸ਼ਿਸ਼ ਕਰਦੇ ਨੇ। ਤਰੀਕਾ ਹੀ ਇੱਕੋ ਤਰੀਕਾ ਹੈ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਹੋਰ ਕੋਈ ਤਰੀਕਾ ਨਹੀਂ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਨ੍ਹਾਂ ਨੂੰ ਉਹਨੇ ਆਪਣੀ ਸਿਫਤ ਸਲਾਹ ਦੇ ਦਿੱਤੀ ਨਾ, ਉਹ ਤੇ ਰਾਜੇ ਨੇ, ਉਹਨਾਂ ਦੇ ਘਰਾਂ ਦੇ ਹਾਥੀ ਗਿਣੇ ਨਹੀਂ ਜਾ ਸਕਦੇ, ਉਹਨਾਂ ਦੇ ਘੋੜਿਆਂ ਦੇ ਤਬੇਲਿਆਂ ਦੀ ਗਿਣਤੀ ਨਹੀਂ ਹੋ ਸਕਦੀ, ਉਹਨਾਂ ਦੇ ਘਰਾਂ ਦੀਆਂ ਗੋਲੀਆਂ ਗੋਲਿਆਂ ਦੀ ਗਿਣਤੀ ਨਹੀਂ ਹੋ ਸਕਦੀ। ਉਹ ਤੇ ਪਾਤਸ਼ਾਹ ਦੇ ਪਾਤਸ਼ਾਹ ਬਣ ਗਏ। ਆ ਜਿਹੜਾ ਅਸੀਂ ਲੋਕਾਂ ਦਾ ਹਿਸਾਬ ਲਾ ਲੈਂਦੇ ਨਾ ਵੀ ਇਹਦੇ ਕੋਈ ਇੰਨੇ ਕੁ ਪੈਸੇ ਹੋਣਗੇ, ਇੰਨੇ ਕੁ ਪਲਾਟ ਹੋਣਗੇ, ਇਹ ਥੋੜ੍ਹੀ ਬਾਣੀ ਪੜ੍ਹਨ ਵਾਲੇ ਨੇ। ਜਿਨ੍ਹਾਂ ਤੇ ਉਸ ਵਾਹਿਗੁਰੂ ਦੀ ਕਿਰਪਾ ਹੁੰਦੀ ਉਹਨਾਂ ਦੀਆਂ ਪਾਤਸ਼ਾਹੀਆਂ ਨੂੰ ਕੌਣ ਗਿਣਤੀਆਂ ਕਰ ਸਕਦਾ? ਜਿਸ ਅਵਸਥਾ ਦੇ ਵਿੱਚ ਵਾਹਿਗੁਰੂ ਉਹਨਾਂ ਨੂੰ ਰੱਖਦਾ ਕਿ ਉਸ ਅਵਸਥਾ ਦਾ ਕੋਈ ਮਨੁੱਖ ਅੰਦਾਜ਼ਾ ਲਗਾ ਸਕਦਾ? ਨਹੀਂ, ਉਹਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਕਿਸੇ ਨੂੰ ਕੀ ਪਤਾ ਹੈ ਕਿ ਉਸ ਵਾਹਿਗੁਰੂ ਦਾ ਨਵਾਜਿਆ ਬਖਸ਼ਿਆ ਮਨੁੱਖ, ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਹ ਆਨੰਦ ਮਾਣਦਾ, ਉਹ ਨਿਰਭਉ ਹੋ ਜਾਂਦਾ, ਉਹਦੇ ਜੀਵਨ ਦੇ ਡਰ ਮੁੱਕ ਜਾਂਦੇ ਨੇ, ਉਹ ਨਹੀਂ ਡਰਦਾ ਕਿਸੇ ਕੋਲ। ਭਗਤ ਪ੍ਰਹਿਲਾਦ ਨੂੰ ਪਿਤਾ ਕਹਿੰਦਾ, ਹੱਥ ਵਿੱਚ ਤਲਵਾਰ ਲੈ ਕੇ ਕਹਿੰਦਾ, ਮੈਂ ਤੇਰੇ ਟੁਕੜੇ ਕਰ ਦਿਆਂਗਾ। ਤੇ ਉਹ ਨਿਰਭਉ ਬਾਰਕ ਮੂਲ ਨਾ ਡਰੇ। ਇੱਥੇ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਹੋਵੇ ਨਾ ਮੈਂ ਕਿਸੇ ਤੋਂ ਡਰਦਾ ਨਹੀਂ, ਉਹਦੀ ਤਲਾਸ਼ੀ ਲੈ ਕੇ ਵੇਖਿਓ, ਉਹ ਵੀ ਮੁਰਾਦਾਬਾਦੀ ਚਾਕੂ ਜੇਬ 'ਚ ਪਾਈ ਫਿਰਦਾ ਹੁੰਦਾ, ਵੀ ਪੁੱਛੋ ਡਰਦਾ ਨਹੀਂ ਤੇ ਕਾਹਨੂੰ ਚੁੱਕੀ ਫਿਰਦਾ। ਉਹ ਤਾਂ ਕਹੀ ਜਾਣਗੇ, ਮੈਂ ਨਹੀਂ ਜੀ ਕਿਸੇ ਕੋਲ ਡਰਦਾ, ਆ ਜਿਹੜੇ ਪੰਜ ਮਗਰ ਬਾਡੀਗਾਰਡ ਖੜੇ ਕੀਤੇ ਕਾਹਦੇ ਲਈ ਨੇ? ਜਿੱਦਣ ਤੂੰ ਇਸ ਅਵਸਥਾ 'ਚ ਆ ਗਏ ਹੋ ਨਾ, ਭਗਤ ਪ੍ਰਹਿਲਾਦ ਨੂੰ ਕਿਸੇ ਦੀ ਲੋੜ ਨਹੀਂ ਪਈ। ਤਲਵਾਰ ਭਗਤ ਪ੍ਰਹਿਲਾਦ ਕੋਲੇ ਨਹੀਂ ਹੈ, ਤਲਵਾਰ ਤੇ ਉਹਦੇ ਬਾਪ ਕੋਲੇ ਹੈ। ਪਰ ਨਿਰਭੈ ਬਾਰਕ ਮੂਲ ਨਾ ਡਰੇ, ਤੂੰ ਕਹਿੰਦਾ ਕੀ ਹੈ? ਉਹ ਕਹਿੰਦਾ ਨਹੀਂ ਪਿਤਾ ਜੀ, ਤੁਸੀਂ ਮੈਨੂੰ ਮਾਰ ਨਹੀਂ ਸਕਦੇ। ਆਪਾਂ ਵੀ ਕਹਿੰਦੇ ਹਾਂ ਨਹੀਂ ਜੀ, ਮਾਰਨ ਵਾਲੇ ਨਾਲੋਂ ਰੱਖਣ ਵਾਲਾ ਡਾਢਾ ਹੈ। ਪੁੱਛੋ ਵੀ ਇਹ ਗੱਲ ਕਿਸੇ ਕੋਲੋਂ ਨਵੀਂ ਨਵੀਂ ਸੁਣ ਕੇ ਆਇਆ? ਕਿਤੇ ਰਾਤੀ ਕਿਤੇ ਦਾਦੀ ਮਾਂ ਨੇ ਬਾਤ ਤੇ ਨਹੀਂ ਸੁਣਾਈ, ਸਵੇਰੇ ਤੂੰ ਸੁਣਾਉਣ ਲੱਗ ਗਿਆ ਲੋਕਾਂ ਨੂੰ? ਜਿੱਧਰ ਤੇਰਾ ਇਹ ਵਿਸ਼ਵਾਸ ਬਣ ਗਿਆ, ਉਦੋਂ ਤੂੰ ਪਤਾ ਕੀ ਪੜ੍ਹੇਗਾ? ਉਦੋਂ ਤੂੰ ਵੀ ਪੜ੍ਹੇਗਾ, ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝਿਆ। ਕੀ ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ। ਫਿਰ ਕੀ ਹੈ? ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਫਿਰ ਕੀ ਹੈ? ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਗੁਰੂ ਨੇ ਇੱਕ ਸ਼ਬਦ ਦਿੱਤਾ, ਜਿਹਨੇ ਗੁਣ ਗਾਏ ਉਹ ਨਿਰਭਉ ਹੋ ਗਿਆ। ਅੱਜ ਸਿੱਖ ਪੰਥ ਦੇ ਮਹਾਨ ਯੋਧੇ ਪੰਥ ਰਤਨ, ਜਿਨ੍ਹਾਂ ਨੂੰ ਭਾਈ ਕਰਨ ਸਿੰਘ ਨਾਭਾ ਹੋਰਾਂ ਨੇ ਮਹਾਨ ਕੋਸ਼ ਵਿੱਚ ਲਿਖਿਆ, ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸ਼ਹੀਦੀ ਦਿਹਾੜਾ ਹੈ। 19 ਵੈਸਾਖ ਉਹਨਾਂ ਨੇ ਤਰੀਕ ਲਿਖੀ ਹੈ, ਸੰਮਤ 1894, ਅੰਗਰੇਜ਼ੀ ਤਰੀਕ 30 ਅਪ੍ਰੈਲ ਲਿਖੀ ਹੈ। ਜਮਰਾਉਤ ਦੇ ਕਿਲੇ ਦੀ ਜੰਗ ਵਿੱਚ ਉਹ ਸ਼ਹਾਦਤ ਪਾਉਂਦੇ ਨੇ। ਪਰ ਮੈਂ ਇੱਕ ਗੱਲ ਅੱਜ ਦੀ ਜਿਹੜੀ ਸਾਡੀ ਸਿੱਖੀ ਹੈ ਇਸ ਦੇ ਸੰਦਰਭ ਵਿੱਚ ਮੈਂ ਆਪਣੇ ਵੀਰਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਭ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਅਸੀਂ ਕੌਮੀ ਪ੍ਰਮੋਸ਼ਨ ਵਿੱਚ ਪਏ ਹੋਏ ਹਾਂ, ਕੌਮ ਦੀ ਤਰੱਕੀ ਵਿੱਚ, ਤੇ ਜੇ ਕਿਤੇ ਤਰੱਕੀ ਹਰੀ ਸਿੰਘ ਨਲੂਆ ਕਰ ਲੈਂਦਾ, ਮੈਂ ਗੁਰੂ ਦੀ ਗੋਦ ਵਿੱਚ ਬੈਠਾ ਅੱਜ ਵਿਸ਼ਵਾਸ ਨਾਲ ਕਹਿਣਾ ਕਿ ਅੱਜ ਵੀ ਅਫਗਾਨਿਸਤਾਨ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਸੰਤਾਨ ਉਹਦੇ ਬੱਚਿਆਂ ਦੀ ਵਿਰਾਸਤ ਹੋਣੀ ਸੀ, ਅੱਜ ਵੀ ਉਹਦਾ ਰਾਜ ਭਾਗ ਹੋਣਾ ਸੀ ਉੱਥੇ, ਅੱਜ ਵੀ ਉਹਦੀ ਸਲਤਨਤ ਉੱਥੇ ਚੱਲਣੀ ਸੀ। ਕੀ ਕਰਦਾ? 5-7 ਬੇਗਮਾਂ ਨਾਲ ਵਿਆਹ ਕਰ ਲੈਂਦਾ, 40-50 ਬੱਚੇ ਪੈਦਾ ਕਰ ਲੈਂਦਾ, ਛੱਡ ਦਿੰਦਾ ਸਿੱਖੀ। ਸਾਡੀ ਪ੍ਰਮੋਸ਼ਨ ਇਹੀ ਹੈ ਨਾ, ਮੂੰਹ ਸਿਰ ਮਨਾ ਕੇ ਸ਼ਰਾਬਾਂ ਵੇਚ ਕੇ, ਬੀੜੀਆਂ ਸਿਗਰਟਾਂ ਵੇਚ ਕੇ ਪ੍ਰਮੋਸ਼ਨ, ਕੌਮ ਦੀ ਪ੍ਰਮੋਸ਼ਨ ਹੋ ਰਹੀ ਹੈ, ਤਰੱਕੀ ਕਰ ਰਹੀ ਹੈ ਮੇਰੀ ਕੌਮ। ਇੱਕ ਪਾਕਿਸਤਾਨ ਦੇ ਕਿਸੇ ਵਿਅਕਤੀ ਨੇ ਪਟਿਆਲੇ ਦੇ ਰਹਿਣ ਵਾਲੇ ਇੱਕ ਇੰਜੀਨੀਅਰ ਨੂੰ ਕਿਹਾ ਸੀ, ਜਦੋਂ ਉਹਨੇ ਪੁੱਛਿਆ ਵੀ ਆ ਮੁੰਡੇ, ਕਿਉਂਕਿ ਉਹ ਪੰਜਾਬੀ ਸਿੱਧੀ ਸਿੱਧੀ ਬੋਲਦੇ ਨੇ, ਕਹਿੰਦਾ ਜੀ ਮੇਰੇ ਨੇ। ਕਹਿੰਦਾ ਸਰਦਾਰ ਜੀ ਇਹ ਤਾਂ ਸਿੱਖ ਹੀ ਨਹੀਂ। ਚੁੱਪ। ਕਹਿਣ ਲੱਗਾ ਵੀ ਜੇ ਇਹੋ ਕੁਝ ਜਾ ਕੇ ਤੁਸੀਂ ਉੱਥੇ ਕਰਨਾ ਸੀ ਤੇ ਇੱਥੇ ਕਰ ਲੈਂਦੇ, ਇੱਥੇ ਆਪਣੀਆਂ ਜ਼ਮੀਨਾਂ, ਚਬਾਰੇ, ਖੂਹ ਛੱਡ ਕੇ ਚਲੇ ਗਏ ਤੁਸੀਂ। ਉਦੋਂ ਤੁਸੀਂ ਕਹਿੰਦੇ ਸੀ ਵੀ ਸਾਨੂੰ ਸਿੱਖੀ ਚਾਹੀਦੀ ਹੈ, ਜਾਇਦਾਦ ਨਹੀਂ ਚਾਹੀਦੀ। ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸੋ, ਅਗਰ ਉਹ ਏਡਾ ਵੱਡਾ ਜਰਨੈਲ ਸੀ ਤੇ ਉਹਦੇ ਪਿੱਛੇ ਉਹਦੇ ਗੁਰੂ ਦੀ ਤਾਕਤ ਸੀ, ਉਹਦੇ ਗੁਰੂ ਦੀ ਸ਼ਕਤੀ ਸੀ, ਉਹਦਾ ਕਰੈਕਟਰ ਸੀ, ਉਹਦਾ ਆਚਰਣ ਸੀ, ਉਹਦੇ ਅੰਦਰ ਪੰਥਕ ਜਜ਼ਬਾ ਸੀ, ਪਿਆਰ ਸੀ, ਉਹ ਆਪਣੀ ਨਿੱਜ ਬਾਰੇ ਉਹ ਕਦੇ ਨਹੀਂ ਸੀ ਸੋਚਦੇ। ਜਿੰਨੇ ਸਾਡੇ ਬਜ਼ੁਰਗ ਹੋਏ, ਵੱਡੇ ਵਡੇਰੇ, ਉਹਨਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਮੇਰਾ ਕੀ ਹੋਏਗਾ, ਮੇਰੇ ਜਥੇਬੰਦੀ ਦਾ ਕੀ ਹੋਏਗਾ। ਅੱਜ ਤੇ ਮੇਰੀ ਕੌਮ ਸਾਰੀ ਕਿੱਥੇ ਖੜੀ ਹੈ? ਪਹਿਲਾਂ ਤਾਂ ਮੈਨੂੰ ਆਪਣਾ ਫਿਕਰ ਹੈ, ਫਿਰ ਮੈਨੂੰ ਆਪਣੀ ਜਮਾਤ ਦਾ ਫਿਕਰ ਹੈ ਵੀ ਮੇਰੀ ਸੰਪਰਦਾ ਚੜ੍ਹਦੀ ਕਲਾ ਚਾਹੀਦੀ, ਪੰਥ ਭਾਵੇਂ ਠੱਠੇ ਖੂਹ ਚ ਜਾਵੇ। ਆਓ ਪੰਥ ਵਾਲੇ ਪਾਸੇ ਮੁੱਖ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ, ਸਾਨੂੰ 550 ਸਾਲਾਂ ਬਖਸ਼ਿਆ ਹੈ, ਪਰ ਅੱਜ ਅਸੀਂ ਪਤਾ ਉਹਨੂੰ ਕਿੱਧਰ ਤੋਰਨ ਲੱਗੇ ਹਾਂ? ਬੂਟੇ ਲਾਉਣ। ਚੰਗਾ ਹੁੰਦਾ ਬਾਬਾ ਨਾਨਕ ਆਪ ਹੀ ਕੇਲੇ ਅਮਰੂਦਾਂ ਦੇ ਬੂਟੇ ਲਾ ਜਾਂਦਾ, ਉਹ ਸਿੱਖੀ ਦੇ ਬੂਟੇ ਲਾ ਕੇ ਗਿਆ ਸੀ। ਬੂਟੇ ਲਾਉਣੇ, ਪੌਦੇ ਲਾਉਣੇ, ਇਨਵਾਇਰਮੈਂਟ ਦੀ ਗੱਲ ਕਰਨੀ, ਵਾਤਾਵਰਣ ਦੀ ਗੱਲ ਕਰਨੀ, ਇਹ ਗੁਨਾਹ ਨਹੀਂ ਹੈ, ਇਹ ਸਿੱਖੀ ਦਾ ਇੱਕ ਹਿੱਸਾ ਹੈ। ਪਰ ਏਡੀ ਵੱਡੀ ਸ਼ਤਾਬਦੀ ਇੱਧਰ ਤੋਰ ਦਿਆਂਗੇ ਆਪਾਂ, ਬੂਟੇ ਲਾ ਦਿਓ ਜੀ 550। ਆਓ 550 ਸਿੱਖੀ ਦੇ ਬੂਟੇ ਲਾਈਏ। ਹੋ ਸਕਦਾ ਤੁਹਾਡਾ ਆਪਣਾ ਜੰਮਿਆ ਪੁੱਤਰ ਤੁਹਾਡਾ ਨਾਂ ਰੋਸ਼ਨ ਨਾ ਕਰੇ, ਪਰ ਗੁਰੂ ਦਾ ਸਿੱਖ ਅੰਮ੍ਰਿਤਧਾਰੀ ਬੱਚਾ ਜਿਹਨੂੰ ਉਮਰ ਉਹਦੀ ਮਿੱਥ ਲਓ ਕਿ ਇੰਨੀ ਉਮਰ ਤੱਕ ਇੰਨੀਆਂ ਬਾਣੀਆਂ ਕੰਠ ਹੋਣ, ਬਾਕੀ ਪਾਠ ਗੁਟਕੇ ਤੋਂ ਕਰੇ, ਇੰਨੀ ਉਮਰ ਤੱਕ ਇੰਨੀ ਬਾਣੀ ਪੂਰਾ ਨਿਤਨੇਮ ਉਹਨੂੰ ਕੰਠ ਹੋ ਜਾਏ, ਉਸ ਬੱਚੇ ਨੂੰ ਸਪੋਂਸਰ ਕਰੋ, ਉਹਨੂੰ ਆਪਣਾ ਮਤਵੰਨਾ ਪੁੱਤਰ ਬਣਾਓ। ਉਹ ਮੂੰਹ ਬੋਲਿਆ, ਪੁੱਤਰ ਗੁਰੂ ਨਾਨਕ ਦਾ ਸਿੱਖ ਤੁਹਾਡਾ ਨਹੀਂ, ਤੁਹਾਡੀ ਕੌਮ ਦਾ ਸਿਰ ਉੱਚਾ ਕਰੇਗਾ। ਅਗਰ ਅੱਜ ਹਰ ਜਥੇਬੰਦੀ 550 ਬੱਚੇ ਅਡਾਪਟ ਕਰਨਾ ਸ਼ੁਰੂ ਕਰੇ ਨਾ, ਤਾਂ ਸਮਾਂ ਦੂਰ ਨਹੀਂ ਜਿੱਦਣ ਲੱਖਾਂ ਦੀ ਗਿਣਤੀ ਵਿੱਚ ਗੁਰਸਿੱਖ IAS ਅਫਸਰ ਹੋਣਗੇ, IPS ਅਫਸਰ ਹੋਣਗੇ, ਵੱਡੇ ਵੱਡੇ ਬਿਜ਼ਨਸਮੈਨ ਹੋਣਗੇ, ਤੇ ਤੁਹਾਡਾ ਨਾਂ ਨਹੀਂ, ਤੁਹਾਡੀ ਕੌਮ ਦਾ ਨਾਂ ਰੋਸ਼ਨ ਹੋਏਗਾ, ਤੁਹਾਨੂੰ ਸਕੂਨ ਹੋਏਗਾ, ਤੁਹਾਨੂੰ ਆਪਣੀ ਕੀਤੀ ਕਮਾਈ ਆਪਣੇ ਦਸਾਂ ਨੌਂ ਦੀ ਕਿਰਤ ਵਿੱਚੋਂ ਕੱਢੇ ਦਸਵੰਧ ਦੇ ਉੱਪਰ ਤੁਹਾਨੂੰ ਖੁਸ਼ੀ ਹੋਏਗੀ ਕਿ ਮੈਂ ਕੋਈ ਚੰਗੀ ਇਨਵੈਸਟਮੈਂਟ ਵੀ ਆਪਣੀ ਜ਼ਿੰਦਗੀ ਵਿੱਚ ਕੀਤੀ ਸੀ। ਆਓ ਇਸ ਪਾਸੇ ਆਪਣਾ ਮੁੱਖ ਕਰੀਏ। ਮੈਂ ਹਰ ਜਥੇਬੰਦੀ ਨੂੰ ਬੇਨਤੀ ਕਰਾਂਗਾ ਕਿ ਉਹ ਗਰੀਬ ਬੱਚੇ, ਗੁਰਸਿੱਖ ਬੱਚੇ, ਜਿਹੜੇ ਸਿੱਖੀ ਨਾਲ ਪਰਨਾਏ ਹੋਣ ਬੱਚੇ, ਆਓ ਉਹਨਾਂ ਬੱਚਿਆਂ ਨੂੰ ਆਪਾਂ ਅਡਾਪਟ ਕਰ ਲਈਏ। ਅਸੀਂ ਕਹਿੰਦੇ ਹਾਂ ਯਹੂਦੀਆਂ ਦੀਆਂ ਗੱਲਾਂ ਕਰਦੇ ਹਾਂ, ਪਰ ਉਹ ਪੜ੍ਹੇ ਲਿਖੇ ਲੋਕ ਨੇ ਭਾਈ। ਆਪਾਂ ਉਸ ਪਾਸੇ ਨੂੰ ਚੱਲੀਏ, ਉਸ ਪਾਸੇ ਜਾਵਾਂਗੇ ਤੇ ਜ਼ਰੂਰ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਮਿਲਣਗੀਆਂ। ਮੈਂ ਇੱਥੇ ਬੰਗਲਾ ਸਾਹਿਬ ਵੀ ਬੇਨਤੀ ਕਰਕੇ ਆਇਆ ਵੀ ਗੁਰਪੁਰਬ ਤਾਂ ਭਾਈ ਜਲੇਬੀਆਂ ਨਾਲ ਵੀ ਮੰਨ ਜਾਏਗਾ, ਪਰ ਜਲੇਬੀਆਂ ਨਾਲ ਗੁਰੂ ਨੇ ਨਹੀਂ ਜੇ ਮੰਨਣਾ, ਗੁਰਪੁਰਬ ਤੇ ਮੰਨ ਜਾਏਗਾ। ਦੇਸੀ ਘਿਓ ਦੀਆਂ ਜਲੇਬੀਆਂ ਰੱਜ ਕੇ ਕੱਢਿਓ, ਦੱਬ ਕੇ ਕੱਢਿਓ, ਖਾਇਓ ਵੀ ਤੇ ਖਵਾਇਓ ਵੀ, ਗੁਰਪੁਰਬ ਤੇ ਮੰਨ ਜਾਏਗਾ, ਪਰ ਗੁਰੂ ਨਾਨਕ ਨੇ ਨਹੀਂ ਜੇ ਮੰਨਣਾ। ਗੁਰੂ ਨਾਨਕ ਮੰਨੇਗਾ ਜੇ ਤੁਸੀਂ ਆਪ ਸਿੱਖ ਬਣੋਗੇ ਤੇ ਜਾਂ ਫਿਰ ਅੱਗੋਂ ਗੁਰੂ ਨਾਨਕ ਦੇ ਸਿੱਖ ਬਣਾਓਗੇ ਤਾਂ। ਬਸ ਇੰਨੇ ਕੁ ਵਚਨ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਮੈਂ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਆਪ ਸੰਗਤ ਦਾ ਧੰਨਵਾਦ, ਵਿਸ਼ੇਸ਼ ਕਰਕੇ ਮੈਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਵਾਪਸ ਆਇਆ। ਮੈਂ ਬੇਨਤੀ ਕੀਤੀ ਸਿੰਘ ਸਾਹਿਬ, ਕਿਉਂਕਿ ਅੱਜ ਮੈਂ ਫਿਰ ਅਮਰੀਕਾ ਜਾਣਾ ਹੈ, ਕਿ ਜੇ ਸਮਾਂ ਦੇ ਦਿਓ। ਸ਼ਾਇਦ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਸਮੇਂ 'ਚੋਂ ਸਮਾਂ ਮੈਨੂੰ ਦਿੱਤਾ ਹੈ ਕਿ ਮੈਂ ਹਾਜ਼ਰੀ ਭਰ ਸਕਿਆ ਆਪ ਜੀ ਦੀ। ਆਪ ਜੀ ਨੇ ਅਸੀਸ ਬਖਸ਼ਣੀ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਮੂਲ ਪਾਠ ਸਰਵਣ ਕਰੀਏ। ਹਾਂਜੀ।
ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ, ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।